ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਪੰਖੇਰੂ ਫੇਰੀਆਂ। ਇਸ ਸਿਰਲੇਖ ਹੇਠ ਆਪ ਜੀ ਨੇ 5 ਲੇਖ ਖਾਲਸਾ ਸਮਾਚਾਰ ਲਈ ਲਿਖੇ ਸਨ, ਜਿਸ ਵਿੱਚੋਂ 3 ਲੇਖ ਨਵੰਬਰ ਦਸੰਬਰ 1912 ਵਿੱਚ ਛਪ ਚੁੱਕੇ ਹਨ ਅਤੇ 2 ਲੇਖ ਕਿਸੇ ਕਾਰਨ ਨਹੀਂ ਛਪ ਸਕੇ। ਆਓ ਉਹਨਾਂ ਵਿੱਚੋਂ ਪਹਿਲਾ ਲੇਖ ਸਰਵਣ ਕਰਨ ਦੀ ਕੋਸ਼ਿਸ਼ ਕਰੀਏ। ਇਹ ਬੂਟਾ ਯਾਨੀ ਖਾਲਸਾ ਸਮਾਚਾਰ ਸੋਹਣਾ ਲੱਗਦਾ ਹੈ। ਆਖਦਾ ਹੈ, ਆ ਮੇਰੀ ਉੱਚੀ ਟਹਿਣੀ ਪਰ ਬੈਠ ਅਤੇ ਆਪਣੀ ਫੇਰੀ ਦਾ ਬੋਲ ਸੁਣਾ। ਪੰਖੀਆਂ ਦੇ ਬੋਲ ਅੱਜ ਕੱਲ੍ਹ ਦੇ ਆਦਮੀਆਂ ਨੂੰ ਚੰਗੇ ਤਾਂ ਨਹੀਂ ਲੱਗਦੇ, ਪਰ ਮੈਂ ਆਦਮੀਆਂ ਨੂੰ ਸੁਣਾਉਣ ਥੋੜ੍ਹਾ ਆਇਆ ਹਾਂ। ਮੈਂ ਤਾਂ ਗੁਰੂ ਘਰ ਦਾ ਪੰਖੀ, ਆਪਣੇ ਸਾਥੀਆਂ ਨੂੰ ਕੂਕ ਸੁਣਾਉਣ ਆਇਆ ਹਾਂ। ਸੋ ਇਸ ਬੂਟੇ ਯਾਨੀ ਖਾਲਸਾ ਸਮਾਚਾਰ, ਸੋ ਇਸ ਬੂਟੇ ਪਰ ਮੈਂ ਕਦੀ ਕਦੀ ਆਵਸਾਂ ਅਤੇ ਆਪਣੀ ਬੋਲੀ ਸੁਣਾਸਾਂ। ਇਹ ਦਿਲ ਕਰਦਾ ਹੈ, ਮੇਰੇ ਵਸਤਾ ਨਹੀਂ ਪੰਖੇਰੂ ਕਿਸੇ ਸਿਲਸਿਲੇ ਵਿੱਚ ਨਹੀਂ ਬੋਲ ਸਕਦਾ। ਪੰਖ ਫੁਲਾ ਕਰ ਅਤੇ ਖੁਸ਼ ਹੋ ਕਰ ਜਿਹੜਾ ਬੋਲ ਨਿਕਲ ਜਾਏ ਸੋਈ ਚੰਗਾ। ਗੁਰ ਗੁਰ ਚੰਗੀ, ਰੂ ਰੂ ਚੰਗੀ, ਤੂੰ ਤੂੰ ਚੰਗੀ, ਤੂੰ ਹੀ ਚੰਗੀ, ਰਸਭਿੰਨੀ ਬੋਲੀ ਚੰਗੀ। ਪਹਿਲਾ, ਕੈਸੀ ਕਠਨ ਫਕੀਰੀ ਦੀ ਵੇ ਗਾਹਕੜੀ, ਜੀਵਦਿਆਂ ਮਰ ਰਹੀ ਹੈ ਹੁਸੈਨਾ, ਜਿਹਬਾਂ ਨੂੰ ਦੇ ਛੋੜੇ ਵੇ ਤਾਕੜੀ, ਜੀਵਦਿਆਂ ਜੋਬਨ ਪਾਈਏ ਕੁਠਾਲੀ, ਮਤ ਸ਼ੋ ਪਾਵੀ ਵੇ ਝਾਤੜੀ। ਕੱਲ੍ਹ ਸ਼ਾਮ ਵੇਲੇ ਇੱਕ ਇਸਤਰੀ ਦੇ ਕੰਠ ਨੇ ਦਿਲ ਚੀਰਵੀਂ ਸੁਰ ਵਿੱਚ ਹੁਸੈਨ ਫਕੀਰ ਦਾ ਉੱਪਰ ਲਿਖਿਆ ਹੋਇਆ ਜੀਵਨ ਗੀਤ ਜਦ ਗਾਇਆ ਤਾਂ ਮੇਰੀ ਜਿੰਦੜੀ ਨੇ ਇੱਕ ਹੁਲਾਰਾ ਲਿਆ। ਹੁਸੈਨ ਬਹੁਤ ਚੰਗਾ ਜਿਹਾ ਲੱਗਣ ਲੱਗਾ। ਇਹ ਤਾਂ ਕੋਈ ਗੁਰੂ ਦਾ ਪਿਆਰਾ ਸਿੱਖ ਹੈ, ਇਹ ਤਾਂ ਗੁਰੂ ਦੇ ਪਿਆਰੇ ਸਿੱਖ ਦਾ ਆਵਾਜ਼ ਹੈ ਜਿਹੜਾ ਅੱਜ ਸ਼ਾਮਾਂ ਵੇਲੇ ਇਸ ਗਲੇ ਵਿੱਚ ਆਣ ਬੋਲਿਆ ਹੈ। ਕੀ ਜਾਣੀਏ ਸਿੱਖੀ ਹੈ, ਕੂੰਦਾ ਜੋ ਸਿੱਖ ਵਾਂਗੂ ਹੈ। ਧੰਨ ਭਾਗ ਮੇਰੇ ਜੋ ਗੁਰ ਲਾਡਲਿਆਂ ਦੀਆਂ ਆਵਾਜ਼ਾਂ ਮੇਰੇ ਕੰਨੀ ਪੈਣ ਲੱਗੀਆਂ ਹਨ। ਵਾਹ ਵਾਹ ਵਾਹ, ਸਦੀਆਂ ਗੁਜ਼ਰ ਜਾਣ ਪਰ ਜੀਵਦੀਆਂ ਦੀਆਂ ਆਵਾਜ਼ਾਂ ਹੋਰ ਵੀ ਉੱਚੀਆਂ, ਹੋਰ ਵੀ ਬਲਵਾਨ, ਹੋਰ ਵੀ ਜੀਦਾਨ ਕਰਨ ਵਾਲੀਆਂ, ਹੋਰ ਵੀ ਵੱਧ ਤੋਂ ਵੱਧ ਸੁੱਖ ਅਤੇ ਆਨੰਦ ਨੂੰ ਜੀਆਂ ਵਿੱਚ ਭਰਨ ਵਾਲੀਆਂ, ਵਧੀਕ ਤੋਂ ਵਧੀਕ ਰਸ ਵਾਲੀਆਂ, ਅਨੰਤ ਸੰਸਾਰ ਵਿੱਚ ਲਹਿਰਾਂ ਲੈਂਦੀਆਂ, ਪੇਚ ਖਾਂਦੀਆਂ, ਟੇਢੀਆਂ ਰੂਹਾਂ ਨੂੰ ਤੋੜਦੀਆਂ, ਮਰੋੜਦੀਆਂ, ਵੱਲ ਕੱਢਦੀਆਂ, ਵੱਲ ਕਰਦੀਆਂ, ਅਤੇ ਜਗਤ ਕਣਾਂ ਵਿੱਚ ਧੰਨ ਗੁਰੂ, ਧੰਨ ਗੁਰੂ, ਵਾਹਿਗੁਰੂ, ਵਾਹਿਗੁਰੂ ਹੌਲੀ ਹੌਲੀ ਕੂਕਦੀਆਂ ਕੂਕਦੀਆਂ, ਇਹ ਗਈਆਂ ਉਹ ਗਈਆਂ, ਅਟਲ ਸੁਹਾਗਣੀਆਂ, ਸਿੱਖਾਂ ਦੀਆਂ ਸਤਸੰਗਣੀਆਂ, ਕਈਆਂ ਹੀ ਪਿਆਰੀਆਂ ਇਹ ਆਵਾਜ਼ਾਂ, ਇਹ ਮਿੱਠੀਆਂ ਸੁਰਾਂ। ਹਾਂਜੀ, ਫਿਰ ਦੁਹਰਾ ਦੇਈਏ। ਵਾਹ ਵਾਹ ਵਾਹ, ਸਦੀਆਂ ਗੁਜ਼ਰ ਜਾਣ ਪਰ ਜੀਵਦੀਆਂ ਦੀਆਂ ਆਵਾਜ਼ਾਂ ਹੋਰ ਵੀ ਉੱਚੀਆਂ, ਹੋਰ ਵੀ ਬਲਵਾਨ, ਹੋਰ ਵੀ ਜੀਦਾਨ ਕਰਨ ਵਾਲੀਆਂ, ਹੋਰ ਵੀ ਵੱਧ ਤੋਂ ਵੱਧ ਸੁੱਖ ਅਤੇ ਆਨੰਦ ਨੂੰ ਜੀਆਂ ਵਿੱਚ ਭਰਨ ਵਾਲੀਆਂ, ਵਧੀਕ ਤੋਂ ਵਧੀਕ ਰਸ ਵਾਲੀਆਂ, ਅਨੰਤ ਸੰਸਾਰ ਵਿੱਚ ਲਹਿਰਾਂ ਲੈਂਦੀਆਂ, ਪੇਚ ਖਾਂਦੀਆਂ, ਟੇਢੀਆਂ ਰੂਹਾਂ ਨੂੰ ਤੋੜਦੀਆਂ, ਮਰੋੜਦੀਆਂ, ਵੱਲ ਕੱਢਦੀਆਂ, ਵੱਲ ਕਰਦੀਆਂ, ਅਤੇ ਜਗਤ ਕਣਾਂ ਵਿੱਚ ਧੰਨ ਗੁਰੂ, ਧੰਨ ਗੁਰੂ, ਵਾਹਿਗੁਰੂ, ਵਾਹਿਗੁਰੂ ਹੌਲੀ ਹੌਲੀ ਕੂਕਦੀਆਂ ਕੂਕਦੀਆਂ, ਇਹ ਗਈਆਂ ਉਹ ਗਈਆਂ, ਅਟਲ ਸੁਹਾਗਣੀਆਂ, ਸਿੱਖਾਂ ਦੀਆਂ ਸਤਸੰਗਣੀਆਂ, ਕਈਆਂ ਹੀ ਪਿਆਰੀਆਂ ਇਹ ਆਵਾਜ਼ਾਂ, ਇਹ ਮਿੱਠੀਆਂ ਸੁਰਾਂ। ਜਿਹੜੀ ਆਵਾਜ਼ ਸੁਣ ਕੇ ਤੇਰੀ ਨਾੜ ਸਤਿਗੁਰੂ ਦੀ ਹਜ਼ੂਰੀ ਵਿੱਚ ਨਾਚ ਕਰਨ ਲੱਗ ਪਵੇ, ਖੁਸ਼ੀ ਮਿੜਦੀ ਨਾ ਸਮਾਵੇ, ਉਹ ਆਵਾਜ਼ ਗੁਰਪੁਰੀ ਵਿੱਚ ਨਿਵਾਸ ਕਰਨ ਵਾਲੇ ਸੱਜਣਾਂ ਦੇ ਆਲਾਪ ਹਨ। ਇਹ ਆਵਾਜ਼ਾਂ ਸਾਨੂੰ ਨਿਯੋਤਾਂ ਦੇਣ ਆਉਂਦੀਆਂ ਹਨ। ਆਖਦੇ ਹਨ, ਯੂਸਫ ਜਦ ਮਿਸਰ ਵਿੱਚ ਵਿਕਣ ਗਿਆ ਸੀ ਤਦ ਊਠਾਂ ਤੇ ਘੋੜਿਆਂ ਪਰ ਲੱਦੇ ਹੋਏ ਹੀਰੇ ਪੰਨੇ ਤੇ ਜਵਾਹਰਾਤ ਦੇ ਭਾਰਾਂ ਨਾਲ ਲੋਕ ਖਰੀਦ ਦੀਆਂ ਬੋਲੀਆਂ ਦੇਣ ਆਏ ਸਨ, ਪਰ ਇੱਕ ਮਿਸਰੀ ਬੁੱਢੀ ਮੂੰਹ ਪਰ ਝੁਰੀਆਂ ਪਾਈਆਂ ਹੋਈਆਂ, ਪਰ ਜਵਾਨੀ ਦੀ ਭਾਅ ਦੀ ਕੋਈ ਕੋਈ ਕਿਰਨ ਕਿਧਰੇ ਕਿਧਰੇ ਹਾਲੇ ਵੀ ਲਾਲ ਰਿਸ਼ਮੀ ਸੀ, ਜਿਉਂ ਡੁੱਬਦੇ ਸੂਰਜ ਦੀਆਂ ਕਿਰਨਾਂ ਕਿਧਰੇ ਕਿਧਰੇ ਪਹਾੜੀ ਚੋਟੀਆਂ ਉੱਪਰ ਡੁੱਬਦੀਆਂ ਤੱਕ ਆਪਣਾ ਸੋਨਾ ਵਿਛਾਈ ਜਾਂਦੀਆਂ ਹਨ, ਆਪਣੇ ਚਿੱਟੇ ਸਿਰ ਪਰ ਚਿੱਟੀ ਮਿਸਰੀ ਰੂਈ ਦੇ ਗੂੜੇ ਲੈ ਕਰ ਯੂਸਫ ਨੂੰ ਖਰੀਦਣ ਆਈ ਸੀ। ਵਾਹ ਹਿੰਮਤ, ਵਾਹ ਪਿਆਰ, ਵਾਹ ਉਤਸ਼ਾਹ! ਯੂਸਫ ਤਾਂ ਲੋਕਾਂ ਨੇ ਨਾ ਦਿੱਤਾ, ਪਰ ਖਰੀਦਣ ਤਾਂ ਆਈ ਸੀ, ਅਤੇ ਮੇਰੀਆਂ ਅੱਖਾਂ ਅੱਗੇ ਤਾਂ ਉਹ ਮਾਈ ਹੁਣ ਵੀ ਘੋੜੇ ਚੁੱਕੇ ਹੋਏ ਯੂਸਫ ਨੂੰ ਖਰੀਦਣ ਹਾਲੇ ਵੀ ਜਾ ਰਹੀ ਹੈ, ਹਾਲੇ ਵੀ ਉਹ ਯੂਸਫ ਨੂੰ ਖਰੀਦਣ ਚਲੀ ਹੀ ਜਾਂਦੀ ਹੈ। ਦੁਨੀਆਂ ਵਾਲਿਆਂ ਯੂਸਫ ਨੂੰ ਮੁੱਲ ਲੈ ਕੇ ਵੀ ਛੱਡ ਦਿੱਤਾ, ਪਰ ਉਸ ਬੁੱਢੀ ਮਾਈ ਨੇ ਨਾ ਪਾ ਕੇ ਵੀ ਪਾ ਹੀ ਲਿਆ। ਭੋਲੀ ਮਾਏ, ਦੁਨੀਆਂ ਵਾਲੇ ਯੂਸਫ ਤੈਨੂੰ ਕਦ ਲੈਣ ਦਿੰਦੇ ਹਨ, ਪਰ ਹਾਂ ਟੁਰੀ ਆ, ਅਗੇਰੇ ਆ, ਉਸ ਥਾਂ ਤੋਂ ਵੱਧ ਕੇ ਹੋਰ ਅਗੇਰੇ ਆ। ਮੇਰੇ ਸਤਿਗੁਰੂ ਇੱਕ ਪੂਣੀ ਬਦਲੇ ਹਜ਼ਾਰਾਂ ਯੂਸਫ ਤੇਰੀ ਝੋਲੀ ਪਾ ਸਨ। ਆ, ਹੁਣ ਤਾਂ ਮਿਸਰ ਥੀ ਬਹੁਤ ਦੂਰ ਆ ਗਈ ਹੈ, ਹੁਣ ਗੁਰੂ ਦਰਬਾਰ ਨੇੜੇ ਹੀ ਹੈ। ਹਾਏ ਬੱਚਾ, ਮੈਨੂੰ ਮੇਰੇ ਘੋੜਿਆਂ ਦੇ ਬਦਲੇ ਕਦੀ ਯੂਸਫ ਲੱਜ ਸੀ? ਮੈਂ ਵਾਰੀ ਵਾਰੀ ਜਾ ਸਾਂ, ਮੈਂ ਬਲਿਹਾਰੀ ਬਲਿਹਾਰੀ ਜਾ ਸਾਂ। ਉਸ ਮਿਸਰੀ ਮਾਈ ਨੂੰ ਮੇਰੇ ਸਤਿਗੁਰਾਂ ਨੇ ਆਪਣੇ ਤੀਰ ਨਾਲ ਸਦਿਆ, ਅਤੇ ਮਾਈ ਨੇ ਆਪਣੀਆਂ ਸਦੀਆਂ ਦੀ ਲੋਚਾਂ ਬਾਅਦ ਅੱਖਾਂ ਜਦ ਖੋਲੀਆਂ ਤਾਂ ਤੱਕਿਆ ਜੋ ਸਤਿਗੁਰਾਂ ਦੀਆਂ ਨੂਰ ਦੀਆਂ ਕੰਧਾਂ ਵਿੱਚ ਅਣਗਿਣਤ ਯੂਸਫ ਹੀਰੇ ਪੰਨਿਆਂ ਵਾਂਗ ਜੜੇ ਹਨ। ਇੱਕ ਯੂਸਫ ਨੂੰ ਲੈਣ ਚਲੀ ਸੀ ਅਤੇ ਹਜ਼ਾਰਾਂ ਯੂਸਫ ਉਸਨੂੰ ਪੈਰਾਂ ਵਿੱਚ ਰੁਲਦੇ ਨਜ਼ਰ ਆਏ। ਸਤਿਗੁਰਾਂ ਨੇ ਆਪਣੇ ਹੱਥ ਨਾਲ ਗੋੜੇ ਜਦ ਉਸਦੇ ਸਿਰ ਥੀ ਲਾਏ, ਤਦ ਉਹ ਕੇ ਤੱਕਦੀ ਹੈ ਕਿ ਗੋੜਿਆਂ ਦੇ ਚਿੱਟੇ ਬਸਤਰ ਬਣ ਗਏ, ਅਤੇ ਨੂਰ ਦੇ ਮੰਡਲ ਵਿੱਚ ਸਤਿਗੁਰਾਂ ਨੇ ਮਿਸਰੀ ਮਾਈ ਦੇ ਘੋੜੇ ਦੇ ਬਸਤਰ ਪਹਿਨੇ, ਅਤੇ ਮਾਈ ਕੇ ਤੱਕਦੀ ਹੈ ਜੋ ਸਤਿਗੁਰੂ ਆਖਦੇ ਪਏ ਹਨ, ਨਿਹਾਲ ਨਿਹਾਲ। ਮਿਸਰੀ ਮਾਈ ਇਉਂ ਇੱਥੇ ਆ ਕੇ ਨਿਹਾਲ ਹੋਈ, ਆਪਣੀਆਂ ਨਿਮਾਣੀਆਂ ਨਿਤਾਣੀਆਂ ਪੂਣੀਆਂ ਨਾਲ ਰੱਬ ਨੂੰ ਖਰੀਦਣ ਨਿਕਲਿਆਂ ਹੋਇਆਂ ਦੀ ਕਲਿਆਣ ਸਤਿਗੁਰੂ ਇਸ ਤਰ੍ਹਾਂ ਕਰਦੇ ਹਨ। ਅਮੁੱਲ ਗੁਣ, ਅਮੁੱਲ ਵਾਪਾਰ, ਅਮੁੱਲ ਵਾਪਾਰੀ, ਅਮੁੱਲ ਭੰਡਾਰ, ਅਮੁੱਲ ਆਵੇ, ਅਮੁੱਲ ਲੈ ਜਾਏ, ਅਮੁੱਲ ਪਾਏ, ਅਮੁੱਲਾ ਸਮਾਏ, ਅਮੁੱਲ ਧਰਮ, ਅਮੁੱਲ ਦੀ ਬਾਣ, ਅਮੁੱਲ ਤੁਲ, ਅਮੁੱਲ ਪਰਵਾਣ, ਅਮੁੱਲ ਬਖਸ਼ੀਸ਼, ਅਮੁੱਲ ਨਿਸਾਣ, ਅਮੁੱਲ ਕਰਮ, ਅਮੁੱਲ ਫੁਰਮਾਣ। ਮਿਸਰੀ ਮਾਈ ਸੂਰਜ ਦੀ ਇੱਕ ਇੱਕ ਗਲੀ ਦਾ ਸੈਲਾ ਕਰ ਆਈ ਸੀ, ਤਾਰਿਆਂ ਦੇ ਮਹੱਲੇ ਢੂੰਡ ਢੂੰਡ ਆਈ ਸੀ। ਪਵਨਾਂ ਵਿੱਚ, ਜਲਾਂ ਵਿੱਚ, ਥੱਲਾਂ ਵਿੱਚ ਮਾਈ ਨੇ ਜਿੰਦੀ ਟੁਕੜੀ ਟੂੰਡੀ, ਪਰ ਹਾਲੇ ਵੀ ਟੁਰਦੀ ਜਾਂਦੀ ਸੀ। ਜਦ ਮੇਰੀ ਨਜ਼ਰ ਪਈ ਤਾਂ ਮੈਂ ਉਸ ਭਾਗਵਤੀ ਨੂੰ ਗੁਰਪੁਰੀ ਦੀ ਸੜਕ ਪਰ ਮਿਲਿਆ ਸੀ। ਭਾਵੇਂ ਮਿਸਰੀ ਹੋਵੇ, ਰੂਮੀ ਹੋਵੇ, ਆਦਮੀ ਹੋਵੇ, ਪੰਖੀ ਹੋਵੇ, ਕੋਈ ਹੋਵੇ, ਯੂਸਫ ਦਾ ਖਰੀਦਾਰ ਹੋਵੇ, ਚਾਹੇ ਮੂਸਾ ਦਾ ਅਤੇ ਈਸਾ ਦਾ, ਰਸੂਲ ਦੀ ਰੱਖਦਾ ਹੋਵੇ, ਚਾਹੇ ਧੇਨ ਚਾਰੀ ਦੀ ਰੱਖਦਾ ਹੋਵੇ, ਭਿਕਸ਼ੂ ਹੋਵੇ, ਪਾਦਰੀ ਹੋਵੇ, ਚਿੱਟਾ ਹੋਵੇ, ਕਾਲਾ ਹੋਵੇ, ਕੋਈ ਹੋਵੇ, ਉਸ ਅੰਦਰ ਤੜਪ ਜੀਵਨ ਦੀ ਕਣੀ ਪਿਆਰੇ ਮਿਲਣ ਦੀ ਹੋਵੇ ਸਹੀ, ਉਹ ਸਦੀਆਂ ਤੋਂ ਢੂੰਡ ਵਿੱਚ ਹੋਵੇ, ਦਰ ਦਰ ਹੋ ਕੇ ਆਇਆ ਹੋਵੇ, ਨਿਰਾਸ਼ ਹੋਵੇ ਚਾਹੇ ਤਲਾਸ਼ ਹੋਵੇ, ਹੋਵੇ ਲੱਗੀ ਵਾਲਾ, ਉਸਨੂੰ ਸਤਿਗੁਰ ਆਪਣੇ ਸੁਨਹਿਰੀ ਸਿਰਾਂ ਦੇ ਤੀਰਾਂ ਨਾਲ ਆਪਣੇ ਮੰਡਲ ਵਿੱਚ ਖਿੱਚ ਲੈਂਦੇ ਹਨ। ਭੋਲੇ ਭਟਕਦਿਆਂ ਦਾ ਘਰ ਇੱਕੋ ਗੁਰੂ ਦਾ ਦਰਬਾਰ ਹੈ। ਕਿਹਾ ਖੁੱਲ੍ਹਾ ਦਰਬਾਰ ਹੈ, ਬੂਹੇ ਦੇ ਪੱਟ ਕਦੀ ਬੰਦ ਨਹੀਂ ਹੁੰਦੇ। ਕਬੀਰ ਜੈ ਦਰ ਆਵਤ ਜਾਤੇ ਓ, ਹਟਕੇ ਨਾਹੀਂ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਇਹ ਉਹ ਦਰਗਾਹ ਹੈ ਜਿੱਥੇ ਚੰਨ ਨੂੰ ਚਾਂਦੀ ਅਤੇ ਸੂਰਜ ਨੂੰ ਸੋਨਾ ਮਿਲਦਾ ਹੈ। ਇਸ ਦਰਗਾਹ ਥੀ ਬਿਜਲੀ ਨੂੰ ਕੜਕ ਅਤੇ ਚਮਕ ਮਿਲਦੀ ਹੈ। ਇਸ ਦਰਗਾਹ ਥੀ ਚਲੀਆਂ ਹੋਈਆਂ ਰਸ਼ਮਾਂ ਨਾਲ ਮਲਮੂਤਰ ਦਾ ਸਰੀਰ ਉੱਜਲ ਅਤੇ ਸੋਹਣਾ ਹੋ ਜਾਂਦਾ ਹੈ। ਬਿਨਾਂ ਇਸ ਨੂਰ ਦੇ ਕੋਈ ਪਦਾਰਥ ਵੀ ਸੋਹਣਾ ਨਹੀਂ। ਮੁਰਦਾ ਚੀਜ਼ਾਂ ਕੀ ਸੋਹਣੀਆਂ ਹੋ ਸਕਦੀਆਂ ਹਨ? ਮਣੀਆਂ ਸੋਹਣੀਆਂ ਹੀ ਸਹੀ, ਪਰ ਜੀਵਦੀਆਂ ਨੂੰ ਮ੍ਰਿਤਕਾਂ ਦਾ ਸੰਸਕਾਰ ਹੀ ਕਰਨਾ ਪੈਂਦਾ ਹੈ। ਉਹ ਸਾਰਾ ਸੁਹਾਪਣ ਜਲਾਉਣ ਵਾਸਤੇ ਹੀ ਹੈ। ਹੋਰ ਤਾਂ ਜੀਵਦਿਆਂ ਦਾ ਸੰਬੰਧ ਕੋਈ ਨਹੀਂ ਬਣਦਾ। ਮੇਰੇ ਸਤਿਗੁਰੂ ਨੂੰ ਜਿਸ ਤਰ੍ਹਾਂ ਮਰਜ਼ੀ ਕੋਈ ਪੁਕਾਰੇ, ਬਾਹਰਲੇ ਬੋਲੇ ਨਾਲ ਮੈਨੂੰ ਕੀ ਵਾਸਤਾ, ਪਰ ਜੇ ਅੰਦਰ ਦੀ ਛਿੱਕ ਉਸ ਮਿੱਠੇ ਬੋਲ ਵਾਲੇ ਨੂੰ ਹਜ਼ੂਰ ਦੇ ਚਰਨਾਂ ਵੱਲ ਹੋਵੇ, ਉਸ ਅਸਗਾਹ ਅਗਮ ਜੋਤ ਨਿਰੰਜਨੀ ਨਾਲ ਹੋਵੇ, ਤਦ ਮੇਰਾ ਕਾਲਜਾ ਠੰਡਾ ਹੋ ਜਾਂਦਾ ਹੈ ਕਿ ਇਸ ਸੱਜਣ ਦਾ ਮੂੰਹ ਤਾਂ ਗੁਰਪੁਰੀ ਨੂੰ ਹੈ, ਮੈਨੂੰ ਕੀ, ਸਤਿਗੁਰੂ ਆਪੇ ਜਾਣੇ। ਜੇ ਕੋਈ ਬੇੜੀ ਪਰ ਚੜ੍ਹ ਕਰ ਅਤੇ ਕੋਈ ਅਗਨ ਬੋਟ ਪਰ ਚੜ੍ਹ ਕਰ ਅਤੇ ਕੋਈ ਤਰ ਕੇ ਅਤੇ ਕੋਈ ਡੁਬਕੀ ਮਾਰ ਕੇ ਅਤੇ ਕੋਈ ਕਿਸ ਤਰ੍ਹਾਂ ਮੌਤ ਥੀ ਪਾਰ ਅਮਰ ਨੂੰ ਤਾਂਘਦਾ ਹੈ ਕਿ ਕਿਵੇਂ ਹਜ਼ੂਰੀ ਮੰਡਲ ਨੂੰ ਪ੍ਰਾਪਤ ਹੋਵੇ, ਅਸੀਂ ਵੇਖ ਵੇਖ ਕੇ ਵਿਕਸੀਏ, ਹੱਸੀਏ, ਖੁਸ਼ ਹੋਵੀਏ, ਅਰ ਕਿੱਥੇ ਖਲੋ ਕੇ ਤੱਕੀਏ, ਪੁਲ ਪਰ ਖਲੋ ਕੇ, ਜਿਸ ਪਰ ਕਦੀ ਆਰ ਕਦੀ ਪਾਰ ਜਿਤਨੀ ਵੇਰੀ ਚਾਹੀਏ ਆ ਜਾ ਸਕੀਏ, ਅਤੇ ਸਾਰਿਆਂ ਨੂੰ ਗੁਰੂ ਹਜ਼ੂਰੀ ਦਾ ਵਾਹਿਗੁਰੂ ਪ੍ਰੇਮ ਦਾ ਚਾਨਣਾ ਸਿਮਰਨ ਦੇ ਸ਼ੀਸ਼ੇ ਵਿੱਚੋਂ ਦਿਖਾਈਏ, ਜੋ ਪੁਲ ਪਰ ਆ ਕੇ ਸੋਖੇ ਜਾਂ ਘੋੜਿਆਂ ਨਾਲ ਪ੍ਰੀਤਮ ਵਿਹਾਜ ਲੈਣ 'ਤੇ ਸਾਨੂੰ ਕੋਈ ਗੱਲ ਨਾ ਪਕੜ ਪਾਵੇ। ਗਦ ਗਦ 'ਤੇ ਆਨੰਦ ਮਨ ਰਹੇ ਅਤੇ ਦੇਖਦਿਆਂ ਦੇਖਦਿਆਂ ਸਤਿਗੁਰੂ ਯਾਦ ਆਵੇ ਅਤੇ ਉਹਨਾਂ ਦਾ ਬੋਲ ਕੰਨਾਂ ਵਿੱਚ ਪਵੇ, ਮਰਦਾਨਿਆਂ ਦੇਖ ਕਰਤਾਰ ਦੇ ਰੰਗ ਤਮਾਸ਼ੇ। ਜਦ ਸਤਿਗੁਰੂ ਇਸ ਵਾਕ ਰੂਪੀ ਆਗਿਆ ਰੂਪੀ ਉੱਚ ਚੋਟੀ ਪਰ ਜਗਤ ਦਾ ਤਮਾਸ਼ਾ ਦੇਖਣ ਵਾਸਤੇ ਸਾਨੂੰ ਆ ਗਏ ਹਨ, ਤਾਂ ਸਾਨੂੰ ਹੁਣ ਕੀ ਲੈਣਾ ਹੈ, ਜੋ ਇਸ ਉੱਚੀ ਚੋਟੀ ਨੂੰ ਛੋੜ ਕੇ ਗਲੀਆਂ ਦੀਆਂ ਧੂਣਾ ਛਾਣੀਏ। ਦੁਨੀਆਂ ਦੀ ਹਰ ਘੜੀ ਦੀ ਸੰਕਲਪ ਵਿਕਲਪ ਰੂਪੀ ਜਵਾਲਾਮੁਖੀ ਬੰਬ ਦੇ ਫਟਣ ਤੇ ਉਪਰੰਤ ਹੋਏ ਹੋਏ ਪਿਘਲੇ ਪੱਥਰ ਯਾਨੀ ਲਾਵਾ ਤੇ ਛਾਈ ਦੇ ਨਾਲ ਆਪਣੇ ਸਰੀਰ ਨੂੰ ਜਲਾਈਏ। ਅੱਖਾਂ ਹੁੰਦਿਆਂ ਅੰਨਿਆਂ ਦੀ ਸੋਟੀ ਫੜ ਸਾਈਂ ਵਾਸਤੇ ਇੱਕ ਪੈਸਾ ਕਰਦੇ ਟੁਰੀਏ। ਹੁਣ ਨਾ ਘੜੀ ਤੇ ਹਰ ਗੱਲ ਪਰ ਸਾਡਾ ਆਖਰੀ ਫੈਸਲਾ ਇਹ ਹੀ ਹੋਵੇ, ਮਰਦਾਨਿਆਂ ਦੇਖ ਕਰਤਾਰ ਦੇ ਰੰਗ ਤਮਾਸ਼ੇ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।